ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪਹਿਲਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੈ ਆਣਾ, ਦਰਗਹ ਘੜੀ ਹੈ ਤੀਨੇ ਲੇਖ, ਖੋਟਾ ਕਾਮ ਨ ਆਵੈ ਵੇਖ, ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖੈ ਸਭ ਕੋਏ, ਰਹਾਓ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ, ਜੋਗੀ ਜੁਗਤ ਨ ਜਾਣੈ ਅੰਧ, ਤੀਨੇ ਉਜਾੜੇ ਕਾ ਬੰਦ, ਸੋ ਜੋਗੀ ਜੋ ਜੁਗਤ ਪਛਾਣੈ, ਗੁਰ ਪ੍ਰਸਾਦੀ ਏਕੋ ਜਾਣੈ, ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ, ਸੋ ਬ੍ਰਾਹਮਣ ਜੋ ਬ੍ਰਹਮ ਵਿਚਾਰੈ, ਆਪ ਤਰੈ ਸਗਲੇ ਕੁਲ ਤਾਰੈ, ਦਾਨ ਸਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲ ਖੋਵੈ, ਪੜਿਆ ਬੂਝੈ ਸੋ ਪਰਵਾਣ, ਜਿਸ ਸਿਰ ਦਰਗਹ ਕਾ ਨਿਸ਼ਾਨ, ਪੜਿਆ ਬੂਝੈ ਸੋ ਪਰਵਾਣ, ਜਿਸ ਸਿਰ ਦਰਗਹ ਕਾ ਨਿਸ਼ਾਨ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਸੀਸਾਂ ਭਰੀ ਗੋਦ ਅੰਦਰ ਸਿੱਖੀ ਦੇ ਕੇਂਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਸਤਿਗੁਰਾਂ ਦੇ ਆਦੇਸ਼ ਨੂੰ ਆਪ ਜੀ ਨੇ ਸਰਵਣ ਕੀਤਾ ਹੈ। ਨਿਤਾ ਪ੍ਰਤੀ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਹੁਕਮ ਦੀ ਜਿੰਨੀ ਕੁ ਹਜ਼ੂਰ ਸੋਝੀ ਦਿੰਦੇ ਹੈ, ਵਿਚਾਰ ਰਲ ਮਿਲ ਕੇ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਹਜ਼ੂਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਇਹ ਪਵਿੱਤਰ ਬਚਨ ਉਚਾਰਨ ਹੋਇਆ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧਰਮ ਦੇ ਅਰਥ ਬਦਲ ਦਿੱਤੇ, ਧਰਮ ਚਿੰਨ੍ਹਾਂ ਦੇ ਅਰਥ ਬਦਲ ਦਿੱਤੇ, ਧਾਰਮਿਕ ਪੁਰਖਾਂ ਦੇ ਕਿਰਦਾਰ ਬਦਲ ਦਿੱਤੇ ਮਹਾਰਾਜ ਨੇ। ਬੇਨਤੀ ਨੂੰ ਚੰਗੀ ਤਰ੍ਹਾਂ ਸਮਝਣਾ, ਮਹਾਰਾਜ ਨੇ ਕਿਸੇ ਵੀ ਚੀਜ਼ ਨੂੰ ਨਕਾਰ ਕੇ ਸੁੱਟਿਆ ਨਹੀਂ, ਬਲਕਿ ਉਹਦੇ ਅਰਥ ਬਦਲ ਦਿੱਤੇ, ਉਹਦੇ ਭੇਦ ਬਦਲ ਦਿੱਤੇ। ਧਰਮ ਦੇ ਅਰਥ ਕਰਮ ਕਾਂਡ ਬਣੇ ਹੋਏ ਸੀ। ਹਜ਼ੂਰ ਨੇ ਕਰਮ ਕਾਂਡ ਵਿੱਚੋਂ ਕੱਢ ਕੇ ਗਿਆਨ ਦੀ ਬੁਨਿਆਦ ਉੱਤੇ ਧਰਮ ਦੀ ਧਰਮ ਦੇ ਮਹਿਲ ਨੂੰ ਉਸਾਰਿਆ। ਧਰਮ ਦੇ ਚਿੰਨ੍ਹ ਪਰੰਪਰਾ ਬਣ ਚੁੱਕੇ ਸਨ। ਸਤਿਗੁਰੂ ਜੀ ਨੇ ਗੁਣਾਂ ਦੀ ਬੁਨਿਆਦ ਉੱਤੇ ਧਰਮ ਚਿੰਨ੍ਹਾਂ ਦੀ ਪਹਿਚਾਣ ਕਰਵਾਈ, ਅਤੇ ਉਹ ਗੁਣ ਸਾਡੇ ਹਿਰਦੇ ਅੰਦਰ ਸਮਾ ਕੇ ਮਹਾਰਾਜ ਕਹਿੰਦੇ ਇਹ ਧਰਮ ਚਿੰਨ੍ਹ ਕੇਵਲ ਸਰੀਰ ਦੇ ਧਾਰਨ ਵਾਲੇ ਨਹੀਂ, ਇਹ ਜੀੜੇ ਦੇ ਹਨ। ਜਦੋਂ ਹਜ਼ੂਰ ਕਹਿੰਦੇ ਦਇਆ, ਕਪਾਹ, ਸੰਤੋਖ, ਸੂਤ, ਜੱਤ, ਗੰਢੀ, ਸੱਤ ਵੱਟ, ਇਹ ਜਨੇਊ ਜੀ ਕਾ, ਇਹ ਜੀੜੇ ਦੇ ਪਹਿਨਣ ਵਾਲੇ ਗੁਣ ਹਨ ਜਿਨ੍ਹਾਂ ਨੂੰ ਗ੍ਰਹਿਣ ਕਰਨਾ ਅਤੇ ਅਸੀਂ ਧਰਮੀ ਬਣਨਾ। ਇਸੇ ਤਰ੍ਹਾਂ ਮਹਾਰਾਜ ਨੇ ਧਰਮੀ ਪੁਰਖਾਂ ਦੇ ਕਿਰਦਾਰ ਵਿੱਚ ਬਹੁਤ ਵੱਡਾ ਬਦਲਾਅ ਲਿਆਂਦਾ। ਨਾ ਕਾਜੀ ਸ਼ਬਦ ਨਾਲ ਨਫ਼ਰਤ ਕੀਤੀ, ਨਾ ਬ੍ਰਾਹਮਣ ਸ਼ਬਦ ਨਾਲ ਨਫ਼ਰਤ ਕੀਤੀ, ਨਾ ਯੋਗੀ ਸ਼ਬਦ ਨਾਲ ਨਫ਼ਰਤ ਕੀਤੀ। ਇਸ ਧਰਤੀ 'ਤੇ ਇੱਕ ਫਿਰਕਾ ਦੂਜੇ ਫਿਰਕੇ ਨਾਲ ਨਫ਼ਰਤ ਕਰ ਰਿਹਾ ਸੀ। ਇੱਕ ਰੱਬ ਨੂੰ ਪੂਜਣ ਵਾਲਾ ਕਹਿੰਦਾ ਸੀ ਦੂਸਰੇ ਰੱਬ ਨੂੰ ਪੂਜਣ ਵਾਲਾ ਉਹ ਮਲੇਸ਼ ਹੈ, ਦੂਸਰਾ ਕਹਿੰਦਾ ਸੀ ਇਹ ਕਾਫਰ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਪ੍ਰਤੱਖ ਜੋਤ ਜਿਹੜੀ ਹੈ ਇਹ ਨਾਵਾਂ ਨਾਲ ਥਾਵਾਂ ਨਾਲ ਨਫ਼ਰਤ ਨਹੀਂ ਸਿਖਾ ਰਹੇ। ਸਾਡੀ ਸੋਚ ਨੂੰ ਬਹੁਤ ਵੱਡਿਆਂ ਕਰ ਦਿੱਤਾ ਮਹਾਰਾਜ ਨੇ। ਇੱਕ ਗੱਲ ਧਿਆਨ 'ਚ ਰੱਖਣਾ, ਜੇ ਅੱਜ ਦਾ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਸਮਝ ਲਏ ਅਤੇ ਜਿਹੜੀਆਂ ਵਲਗਣਾਂ ਦੇ ਅੰਦਰ ਪੈ ਕੇ ਇਹ ਝਗੜੇ ਅਤੇ ਨਫ਼ਰਤ ਦੇ ਬੀਜ ਬੀਜ ਰਿਹਾ ਇਹ ਸਾਰੇ ਖਤਮ ਹੋ ਜਾਣਗੇ। ਨਾ ਕਾਜੀ ਮੰਦਾ ਹੋਏਗਾ, ਨਾ ਬ੍ਰਾਹਮਣ ਮੰਦਾ ਹੋਏਗਾ, ਨਾ ਯੋਗੀ ਮੰਦਾ ਹੋਏਗਾ, ਕੋਈ ਵੀ ਬੁਰਾ ਨਹੀਂ। ਮੰਦਾ ਕਿਸ ਨੂੰ ਆਖੀਏ? ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ। ਮੰਦਾ ਕਿਸ ਨੂੰ ਆਖੀਏ? ਜਾਂ ਤਿਸ ਬਿਨ ਕੋਈ ਨਾ ਹੈ। ਅਤੇ ਜਿਨ੍ਹਾਂ ਦੇ ਅੰਦਰ ਖੋਟ ਹੈ ਸਾਧ ਸੰਗਤ, ਉਹ ਦੁਨੀਆਂ ਦਾ ਕੋਈ ਵੀ ਨਾਂ ਰਖਾ ਲੈਣ, ਕੋਈ ਵੀ ਚਿੰਨ੍ਹ ਧਾਰਨ ਕਰ ਲੈਣ, ਕੋਈ ਵੀ ਅਡੰਬਰ ਬਣਾ ਲੈਣ, ਰੱਬੀ ਦਰਗਾਹ ਵਿੱਚ ਉਹਨਾਂ ਨੂੰ ਖਰੇ ਨਹੀਂ ਕਿਹਾ ਜਾਂਦਾ। ਜੇ ਅੰਦਰ ਖੋਟ ਹੈ ਨਾ, ਅਤੇ ਧਰਮ ਚਿੰਨ੍ਹ ਭਾਵੇਂ ਕਿਸੇ ਦੇ ਵੀ ਧਾਰਨ ਕੀਤੇ ਹੋਣ, ਭਾਵੇਂ ਤਸਬੀਹ ਹੋਵੇ, ਭਾਵੇਂ ਬਾਣਾ ਹੋਵੇ, ਭਾਵੇਂ ਟਿੱਕਾ ਹੋਵੇ, ਭਾਵੇਂ ਤਿਲਕ ਹੋਵੇ, ਕੋਈ ਵੀ ਨਹੀਂ ਫਰਕ ਪੈਂਦਾ। ਭਾਵੇਂ ਮੁੰਦਾ ਹੋਣ, ਭਾਵੇਂ ਝੋਲੀ ਹੋਵੇ, ਕੋਈ ਫਰਕ ਨਹੀਂ ਪੈਂਦਾ ਧਰਮ ਚਿੰਨ੍ਹਾਂ ਨਾਲ। ਜੇ ਅੰਦਰ ਖੋਟ ਹੈ, ਇਹ ਰੱਬੀ ਦਰਗਾਹ ਵਿੱਚ ਮੇਰੇ ਸਾਹਿਬ ਦੇ ਦਰ ਉੱਤੇ ਉਹਨੂੰ ਖੋਟਾ ਹੀ ਕਿਹਾ ਜਾਣਾ। ਜੇ ਰਿਦਾ ਸ਼ੁੱਧ ਹੈ ਤਾਂ ਫਿਰ ਖਰਾ ਖਰਾ ਆਖਿਆ ਸਭ ਕੋਈ। ਅੱਜ ਦੇ ਸ਼ਬਦ ਦੀ ਰਹਾਓ ਦੀ ਇਹ ਪੰਕਤੀ ਹੈ, ਨਾਨਕ ਜੇ ਵਿੱਚ ਰੂਪਾ ਹੋਏ। ਰੂਪਾ ਦਾ ਅੱਖਰੀ ਅਰਥ ਹੈ ਚਾਂਦੀ, ਅਤੇ ਇੱਥੇ ਚਾਂਦੀ ਤੋਂ ਭਾਵ ਹੈ ਜੇ ਅੰਦਰ ਸ਼ੁੱਧਤਾ ਹੈ, ਸ਼ੁੱਧ ਧਾਤ, ਅੰਦਰ ਖੋਟ ਨਹੀਂ, ਰਲਾ ਨਹੀਂ ਹੈ। ਗੱਲ ਹਿਰਦੇ ਦੀ ਹੋ ਰਹੀ ਹੈ, ਗੱਲ ਰੁਪਈਆਂ ਦੀ ਨਹੀਂ ਹੋ ਰਹੀ। ਨਾਂ ਅਤੇ ਪ੍ਰਮਾਣ ਰੁਪਈਆਂ ਦਾ ਵਰਤਿਆ ਜਾ ਰਿਹਾ, ਗੱਲ ਹਿਰਦੇ ਦੀ ਹੋ ਰਹੀ ਹੈ। ਨਾਨਕ ਜੇ ਵਿੱਚ ਰੂਪਾ ਹੋਏ, ਖਰਾ ਖਰਾ ਆਖਿਆ ਸਭ ਕੋਈ। ਉਹਨੂੰ ਕੋਈ ਵੀ ਖੋਟਾ ਨਹੀਂ ਕਹਿ ਸਕਦਾ। ਅਤੇ ਜੇ ਸਾਧ ਸੰਗਤ ਬਾਹਰੋਂ ਲੱਗਦਾ ਹੋਵੇ ਬੜਾ ਓਰਿਜਨਲ, ਬੜਾ ਅਸਲੀ, ਬੜਾ ਕਮਾਲ ਦਾ ਲੱਗਦਾ ਨਾ, ਨੋਟ ਵੇਖੀਏ ਅਤੇ ਵੇਖਣ ਵਾਲੇ ਐਂ ਲੋ ਵਿੱਚ ਕਰਕੇ ਵੇਖਦੇ ਅਤੇ ਕਹਿੰਦੇ ਨਕਲੀ ਹੈ। ਖਰੇ ਖਜ਼ਾਨੇ ਪਾਈ ਹਨ, ਖੋਟੇ ਸੁੱਟੇ ਹਨ ਬਾਹਰ ਵਾਰ। ਖੋਟੇ ਦੀ ਕਿਸੇ ਨੇ ਕੀਮਤ ਨਹੀਂ ਪਾਉਣੀ, ਭੇਖ ਅਤੇ ਅਡੰਬਰ ਅੰਦਰ ਦੀ ਖੋਟ ਨੂੰ ਨਹੀਂ ਮਿਟਾ ਸਕੇਗਾ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਗਿਆਨ ਦਿੱਤਾ, ਜੋ ਗੁਣ ਬਖਸ਼ਿਸ਼ ਕੀਤੇ, ਉਹਦਾ ਤੱਤ ਬੜਾ ਕਮਾਲ ਦਾ ਹੈ ਕਿ ਸਾਰੇ ਸੰਸਾਰ ਵਿੱਚੋਂ ਈਰਖਾ ਦੇ ਭਾਂਬੜ ਸ਼ਾਂਤ ਹੋ ਜਾਣਗੇ, ਸਾਰੇ ਸੰਸਾਰ 'ਚੋਂ ਨਫ਼ਰਤ ਦੀ ਅੱਗ ਮਿਟ ਜਾਏਗੀ,
ਅਤੇ ਜਿਹੜਾ ਝੇੜਾ ਮਨੁੱਖ ਪਾ ਕੇ ਬੈਠਾ ਨਾ ਆਪਣੀ ਸ਼ੈਤਾਨੀ ਬੁੱਧੀ ਨਾਲ, ਮੇਰਾ ਧਰਮ ਵੱਡਾ, ਮੇਰੀ ਲਾਈਨ ਵੱਡੀ, ਕਤਾਰ ਵੱਡੀ, ਮੇਰੀ ਗਿਣਤੀ ਵੱਡੀ, ਇਹ ਬਹੁਤ ਸੌੜੀ ਸੋਚ ਹੈ, ਬਹੁਤ ਛੋਟੀ ਸੋਚ ਹੈ। ਗੁਰੂ ਨਾਨਕ ਸੱਚੇ ਸਾਹਿਬ ਜੀ ਦੀ ਵਿਚਾਰਧਾਰਾ ਜਿੱਦਣ ਲੈ ਕੇ ਸੰਸਾਰ ਜੀਵੇਗਾ, ਉਦਣ ਸੋਚ ਛੋਟੀ ਨਹੀਂ ਰਹੇਗੀ। ਕਾਜੀ ਵੀ ਚੰਗਾ, ਮੁੱਲਾ ਵੀ ਚੰਗਾ, ਬ੍ਰਾਹਮਣ ਵੀ ਚੰਗਾ, ਜੋਗੀ ਵੀ ਚੰਗਾ, ਫਿਰ ਕੋਈ ਮੰਦਾ ਨਹੀਂ ਸਾਧ ਸੰਗਤ, ਕਿਉਂਕਿ ਉਹ ਕਾਜੀ ਵੇਸ ਕਰਕੇ ਨਹੀਂ, ਗੁਣਾ ਕਰਕੇ ਹੈ। ਉਹ ਬ੍ਰਾਹਮਣ ਜਾਤ ਕਰਕੇ ਨਹੀਂ, ਕਰਮ ਕਰਕੇ ਹੈ। ਉਹ ਜੋਗੀ ਭੇਖ ਕਰਕੇ ਨਹੀਂ, ਜੁਗਤ ਕਰਕੇ ਹੈ। ਬਹੁਤ ਜ਼ਿਆਦਾ ਲੋੜ ਹੈ ਸਾਧ ਸੰਗਤ ਜੀ। ਜੇ ਸਾਰੀ ਦੁਨੀਆ ਉੱਤੇ ਸ਼ਾਂਤੀ ਚਾਹੁੰਦੇ ਹਾਂ, ਜੇ ਸਾਰੀ ਦੁਨੀਆ ਉੱਤੇ ਪਿਆਰ ਚਾਹੁੰਦੇ ਹਾਂ, ਜੇ ਸਾਰੀ ਲੁਕਾਈ ਨੂੰ ਅਸੀਂ ਇੱਕ ਕੜਾਵੇ ਵਿੱਚ ਲੈ ਕੇ ਸਾਰੀ ਮਾਨਵਤਾ ਨੂੰ ਇੱਕ ਪਿਤਾ ਇੱਕ ਸਕੇਹਾਂ ਬਾਰਕ ਵੇਖਣਾ ਚਾਹੁੰਦੇ ਹਾਂ, ਤਾਂ ਬਹੁਤ ਵੱਡੀ ਲੋੜ ਹੈ। ਜੇ ਵਾਕਈ ਤੁਸੀਂ ਰੋਜ਼ ਕਹਿੰਦੇ ਹੋ ਨਾ ਵੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਅੱਜ ਗੱਲ ਇੱਥੇ ਨਹੀਂ ਮੁੱਕ ਜਾਂਦੀ ਵੀ ਮਹਾਰਾਜ ਜੀ ਮੈਂ ਆਇਆ ਮੈਨੂੰ ਕੋਠੀ ਦੇ ਦਿਓ, ਮਹਾਰਾਜ ਮੈਂ ਆਇਆ ਮੈਨੂੰ ਕਾਰ ਦੇ ਦਿਓ, ਮੈਂ ਆਇਆ ਮੈਨੂੰ ਨੌਕਰੀ ਦੇ ਦਿਓ। ਅੱਜ ਸਾਡੇ ਮੋਢਿਆਂ ਉੱਤੇ ਜ਼ਿੰਮੇਵਾਰੀ ਪੈਂਦੀ ਹੈ ਵੀ ਅਸੀਂ ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਹਾਂ, ਅਤੇ ਗੁਰੂ ਨਾਨਕ ਦੀ ਵਿਰਾਸ ਵਰਤਿਆਂ ਵੰਡਿਆਂ ਵੱਧਦੀ ਹੈ, ਘੱਟਦੀ ਨਹੀਂ ਹੈ। ਮੇਰੀ ਬੇਨਤੀ ਨੂੰ ਫਿਰ ਸਮਝ ਲੈਣਾ। ਅੱਜ ਜਿੰਨੀ ਭੀੜ ਅਸੀਂ ਚੱਲ ਕੇ ਆਉਂਦੇ ਹਾਂ, ਅਤੇ ਜੇ ਕਿਤੇ ਰਜਿਸਟਰ ਲਾ ਕੇ ਪੁੱਛ ਲਈਏ ਵੀ ਭਾਈ ਕੀ ਮੰਗਣ ਆਇਆ, ਚਲੋ ਜੋ ਤੁਸੀਂ ਮੰਗੋਗੇ ਮਿਲ ਜਾਏਗਾ। ਅਤੇ ਮੈਨੂੰ ਲੱਗਦਾ ਆਪਣੇ ਜੀਵਨ ਵੱਲ ਵੇਖ ਕੇ ਕਿ ਦੁਨੀਆਂ ਦੇ ਪਦਾਰਥਾਂ ਤੋਂ ਬਿਨਾਂ ਹੋਰ ਕੁਝ ਸੋਚਦਾ ਹੀ ਨਹੀਂ ਪਿਆ। ਪਰ ਜੇ ਤੁਸੀਂ ਵਾਕਈ ਨਿਆਂ ਕਰੋ, ਆਪਣੇ ਅੰਦਰ ਝਾਤ ਮਾਰ ਕੇ ਵੇਖੋ, ਤਾਂ ਸਾਡੀ ਜ਼ਿੰਮੇਵਾਰੀ, ਜਿਹੜੇ ਅਸੀਂ ਸਿੱਖ ਅਖਵਾਉਣ ਵਾਲੇ ਹਾਂ ਨਾ, ਜਿਹੜੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਰਾਸਤ ਦੇ ਵਾਰਸ ਹਾਂ, ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਥਾਪੇ ਹੋਏ ਨੁਮਾਇੰਦੇ ਹਾਂ ਅਕਾਲ ਪੁਰਖ ਦੇ, ਖਾਲਸਾ ਅਕਾਲ ਪੁਰਖ ਦੀ ਫੌਜ, ਅਤੇ ਕਦੀ ਨਾ ਭੁੱਲੋ ਕਿ ਅਸੀਂ ਸਿਰਫ ਆਪਣੀ ਕੋਠੀ ਆਪਣੇ ਪਰਿਵਾਰ ਘਰ ਵਾਸਤੇ ਨਹੀਂ ਜੂ ਰਹੇ, ਅਸੀਂ ਨੁਮਾਇੰਦਗੀ ਕਰ ਰਹੇ ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ, ਰੀਪ੍ਰਜੈਂਟਰ ਹੋ ਤੁਸੀਂ। ਅਤੇ ਇਹ ਸਾਰਾ ਜੱਗ ਮੇਰੇ ਵਾਹਿਗੁਰੂ ਜੀ ਦਾ ਬਾਗ ਹੈ, ਇਹ ਜੱਗ ਵਾੜੀ ਉਹਦਾ ਲਾਇਆ ਹੋਇਆ ਬਾਗ ਹੈ, ਹਰ ਕਾ ਬਾਗਰਾ, ਜਿਹਨੂੰ ਬਾਬਾ ਨਾਮਦੇਵ ਜੀ ਕਹਿੰਦੇ ਹਰ ਕਾ ਬਾਗਰਾ, ਪਹਿਲ ਪੁਰੀਏ ਪੁੰਡਰਕ ਵਨਾ ਤਾਂ ਚੇ ਹੰਸਾ ਸਗਲੇ ਜਨਾ। ਇਹ ਸਾਰਾ ਜਗਤ ਵਾਹਿਗੁਰੂ ਜੀ ਦਾ ਸੋਹਣਾ ਜਿਹਾ ਕੋਮਲ ਚਿੱਟੇ ਫੁੱਲਾਂ ਦਾ ਬਾਗ ਹੈ, ਅਤੇ ਅਸੀਂ ਇਸ ਬਾਗ ਦੇ ਵਿੱਚ ਵਾਹਿਗੁਰੂ ਜੀ ਦੇ ਨੁਮਾਇੰਦੇ ਬਣ ਕੇ ਵਿਚਰ ਰਹੇ ਹਾਂ, ਕਿਤੇ ਇਹਦਾ ਨੁਕਸਾਨ ਨਾ ਹੋ ਜਾਵੇ, ਇਹਨੂੰ ਠੇਸ ਨਾ ਪਹੁੰਚ ਜਾਏ। ਇਸ ਲਈ ਅੱਜ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਹਰ ਬਛਿੰਦੇ ਤੱਕ, ਇਸ ਜਗਤ ਦੇ ਹਰ ਜੀਵ ਤੱਕ, ਹਰ ਮਨੁੱਖ ਤੱਕ ਅਸੀਂ ਗੁਰੂ ਨਾਨਕ ਦਾ ਇਹ ਸੁਨੇਹਾ ਪਹੁੰਚਾਈਏ, ਤਾਂ ਕਿ ਨਫ਼ਰਤ ਦੀਆਂ ਕੰਧਾਂ ਢਹਿ ਜਾਣ, ਮੇਰੀ ਮੇਰੀ ਦੀ ਵਲਗਣ ਟੁੱਟ ਜਾਏ, ਅਤੇ ਸਾਰੀ ਕਾਇਨਾਤ ਨੂੰ ਪਿਆਰ ਕਲਾਵੇ ਵਿੱਚ ਲੈ ਸਕੀਏ। ਗੁਰੂ ਸਾਹਿਬ ਜੀ ਅੱਜ ਕਾਜੀ ਦੀ ਗੱਲ ਕਰ ਰਹੇ ਹੈ, ਬ੍ਰਾਹਮਣ ਦੀ ਗੱਲ ਕਰ ਰਹੇ ਹੈ, ਜੋਗੀ ਦੀ ਗੱਲ ਕਰ ਰਹੇ ਹੈ, ਅਤੇ ਜੇ ਅਸੀਂ ਬਹਿਰੂਨੀ ਦ੍ਰਿਸ਼ਟੀ ਨਾਲ ਵੇਖਾਂਗੇ ਨਾ, ਤਾਂ ਹੋ ਸਕਦਾ ਸਾਡੇ ਅੰਦਰ ਵੀ ਨਫ਼ਰਤ ਦਾ ਅੰਕਰ ਫੁੱਟ ਪਏ ਵੀ ਕਾਜੀ ਮਾੜਾ ਹੈ, ਬ੍ਰਾਹਮਣ ਮਾੜਾ ਹੈ, ਜੋਗੀ ਮਾੜਾ ਹੈ, ਮੈਂ ਥੋੜ੍ਹੀ ਮਾੜਾ। ਕਾਜੀ ਕੂੜ ਬੋਲ ਸਕਦਾ, ਬ੍ਰਾਹਮਣ ਜੀਆਂ ਘਾ ਸਕਦਾ, ਜੋਗੀ ਜਿਹੜਾ ਉਹ ਜੁਗਤ ਨਹੀਂ ਜਾਣਦਾ, ਗਿਆਨੀ ਹੈ, ਅਤੇ ਮੈਂ ਤਾਂ ਗਿਆਨੀ ਹਾਂ, ਸ਼ਾਇਦ ਸਾਡੇ ਅੰਦਰ ਵੀ ਨਫ਼ਰਤ ਦਾ ਹੀ ਅੰਕਰ ਫੁੱਟ ਜਾਏ। ਪਰ ਜੇ ਕਿਤੇ ਨੇੜਿਓਂ ਆਪਣੇ ਹਿਰਦੇ ਦੇ ਅੰਦਰ ਛੋਹ ਕੇ ਲੰਘ ਜਾਏਗੀ ਗੁਰੂ ਦੀ ਵਿਚਾਰ, ਫਿਰ ਸਮਝ ਆਏਗੀ ਕਿ ਗੱਲ ਕਿਸੇ ਫਿਰਕੇ ਦੀ ਨਹੀਂ ਹੋ ਰਹੀ, ਗੱਲ ਕਿਸੇ ਜਮਾਤ ਦੀ ਨਹੀਂ ਹੋ ਰਹੀ, ਗੱਲ ਕਿਸੇ ਜਾਤ ਦੀ ਨਹੀਂ ਹੋ ਰਹੀ, ਗੱਲ ਤਾਂ ਮੇਰੇ ਜੀਵਨ ਦੀ ਹੋ ਰਹੀ ਹੈ, ਗੱਲ ਤਾਂ ਮੈਨੂੰ ਕਹੀ ਜਾ ਰਹੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਖੋਟਿਆਂ ਤੋਂ ਖਰੇ ਕਰ ਰਹੇ ਹੈ, ਸਤਿਗੁਰ ਖੋਟਿਓਂ ਖਰੇ ਕਰੇ, ਇਹ ਗੁਰੂ ਦਾ ਬਿਰਧ ਹੈ। ਅਤੇ ਖਰੇ ਦੀ ਕੀਮਤ ਪੈਂਦੀ ਹੈ, ਖੋਟੇ ਦੀ ਕੋਈ ਕੀਮਤ ਨਹੀਂ ਪੈਂਦੀ। ਜੋ ਮੇਰੇ ਦਾਤਾ ਜੀ ਸੰਪੂਰਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹੈ, ਸੁਰ 'ਤੇ ਇਕਾਗਰ ਕਰਕੇ ਮਨ ਲਾ ਕੇ ਗੁਰੂ ਦੇ ਚਰਨਾਂ 'ਚ ਜੋਦੜੀ ਕਰੀਏ, ਪਾਤਸ਼ਾਹ ਜੀ ਇੰਨੀ ਭਾਵਨਾ ਬਖਸ਼ੋ ਕਿ ਇਹ ਮਨ ਇੱਥੇ ਹਾਜ਼ਰ ਹੋ ਜਾਏ, ਇਹ ਸੁਰ 'ਤੇ ਇੱਥੇ ਟਿਕ ਜਾਏ। ਤੁਸੀਂ ਸਿਰ 'ਤੇ ਹੱਥ ਰੱਖੋ, ਬਾਹਰ ਭਟਕਦਾ ਹੋਇਆ ਇਹ ਮਨ ਤੇਰੇ ਚਰਨਾਂ ਵਿੱਚ ਆ ਕੇ ਲੱਗ ਜਾਏ, ਅਤੇ ਜੋ ਤੁਸੀਂ ਕਹਿ ਰਹੇ ਹੋ ਮੈਂ ਹਿਰਦੇ ਵਿੱਚ ਵਸਾ ਸਕਾਂ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਸਿਮਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਤਨਾਸਰੀ ਮਹੱਲਾ ਪਹਿਲਾ।
ਹਾਂਜੀ।
ਕਾਇਆ ਕਾਗਦ ਮਨ ਪਰਵਾਣਾ।
ਆ ਬਚਨ ਤੇ ਥੋੜ੍ਹੀ ਜਿਹੀ ਇਕਾਗਰਤਾ ਨਾ, ਸੁਰਤ ਦੀ ਇਕਾਗਰਤਾ, ਫਿਰ ਸਮਝ ਆਏਗਾ। ਜੇ ਤੁਸੀਂ ਵਿਦਵਾਨਾਂ ਨੂੰ ਪੜ੍ਹੋਗੇ ਵੱਖ ਵੱਖ ਨੂੰ, ਤੇ ਉਹ ਆਪਣੇ ਆਪਣੇ ਵਿਚਾਰ ਦੱਸਣਗੇ। ਜਿਵੇਂ ਸੋਜੀ ਸਾਹਿਬ ਦੇ ਰਹੇ ਨੇ, ਮੈਂ ਤੁਹਾਡੇ ਸਮਕਸ਼ ਉਹ ਬੇਨਤੀ ਕਰਨੀ ਚਾਹੁੰਦਾ। ਮਨ ਪਰਵਾਣਾ ਅਤੇ ਕਾਇਆ ਕਾਗਦ। ਸਾਧ ਸੰਗਤ, ਜਦੋਂ ਕੋਈ ਮੰਦਾ ਹੁੰਦਾ ਨਾ, ਤਾਂ ਸਾਡੇ ਕੋਲ ਇੱਕ ਬਹਾਨਾ ਹੁੰਦਾ ਜੀ, ਜਿਵੇਂ ਲਿਖਿਆ ਸੀ ਰੱਬ ਨੇ, ਲਿਖਿਆ ਹੀ ਇੱਦਾਂ ਸੀ। ਜਦੋਂ ਕੋਈ ਮਾੜਾ ਹੋ ਜਾਵੇ ਨਾ, ਤਾਂ ਅਕਸਰ ਇੱਕ ਸ਼ਬਦ ਅਸੀਂ ਵਰਤਦੇ ਹਾਂ ਜੀ, ਧੁਰੋਂ ਲਿਖਿਆ ਸੀ, ਲਿਖਿਆ ਹੀ ਇੱਦਾਂ ਸੀ। ਕਿਹਨੇ ਲਿਖਿਆ ਸੀ, ਲੇਖ ਕੀ ਹਨ? ਹਜ਼ੂਰ ਨੇ ਇੱਥੇ ਕਿਹਾ ਮਨ ਪਰਵਾਣਾ। ਪਰਵਾਣਾ ਜਿਹੜਾ ਕਾਗਜ਼ 'ਤੇ ਲਿਖਿਆ ਲੇਖ ਹੈ। ਤੇਰਾ ਇਹ ਜੀਵਨ, ਤੇਰੀ ਇਹ ਕਾਇਆ ਦਾ ਅਰਥ ਇੱਥੇ ਜ਼ਿੰਦਗੀ, ਤੇਰੀ ਜ਼ਿੰਦਗੀ ਕਾਗਜ਼ ਹੈ, ਤੇਰਾ ਮਨ ਲੇਖ ਹੈ। ਜੇ ਅਸੀਂ ਕਹੀਏ ਨਾ ਵੀ ਲੇਖਾਂ ਦੇ ਵਿੱਚ ਜੋ ਲਿਖਿਆ ਉਹ ਮਿਲਦਾ, ਜੋ ਲੇਖਾਂ ਵਿੱਚ ਲਿਖਿਆ ਉਹ ਭੋਗਣਾ ਪੈਂਦਾ, ਅਕਸਰ ਅਸੀਂ ਬਹਾਨਾ ਬਣਾਉਂਦੇ ਹਾਂ। ਜਦੋਂ ਵੀ ਕਦੀ ਸਾਡੀ ਜ਼ਿੰਦਗੀ ਦੇ ਅੰਦਰ ਕੋਈ ਅਸਹਿਜ ਵਾਪਰਦਾ, ਤਾਂ ਅਸੀਂ ਕਹਿੰਦੇ ਹਾਂ ਜੀ ਲੇਖਾਂ 'ਚ ਇੱਦਾਂ ਲਿਖਿਆ ਸੀ। ਕਿਹਨੇ ਲਿਖਿਆ ਸੀ? ਮਾੜਾ ਹੋ ਗਿਆ ਅਤੇ ਦੋਸ਼ ਵਾਹਿਗੁਰੂ ਨੂੰ ਦੇ ਦਿੱਤਾ, ਉਹਨੇ ਲਿਖਿਆ ਸੀ। ਮਨ ਲੇਖ ਹੈ, ਅਤੇ ਮਨ ਕਿਹਦਾ ਹੈ? ਮਨ ਮੇਰਿਆ, ਇਹ ਮਨ ਮੇਰਿਆ, ਤੂੰ ਸਦਾ ਸੱਚ ਸੰਭਾਲੇ। ਕਈ ਵਾਰੀ ਮਨ ਨੂੰ ਮੁਖਾਤਬ ਹੋ ਕੇ ਬਚਨ, ਸਾਰੀ ਬਾਣੀ 'ਚ ਜਦੋਂ ਵੀ ਮਨ ਨੂੰ ਸਾਹਿਬ ਨੇ ਮੁਖਾਤਬ ਹੋ ਕੇ ਕਿਹਾ, ਮਨ ਮੇਰਿਆ ਕਿਹਾ, ਮਨ ਮੇਰਿਆ, ਅੰਤਰ ਤੇਰਾ ਨਿਧਾਨ ਹੈ। ਅਤੇ ਮੈਂ ਹੈਰਾਨ ਹੁੰਦਾ ਵੀ ਸੱਚੇ ਪਾਤਸ਼ਾਹ ਜੀ, ਘਰ ਵੀ ਮੇਰਾ ਨਹੀਂ, ਪਰਿਵਾਰ ਵੀ ਮੇਰਾ ਨਹੀਂ, ਸੰਪਤੀ ਮੇਰੀ ਨਹੀਂ, ਸਰੀਰ ਮੇਰਾ ਨਹੀਂ, ਸਭ ਕੁਝ ਛੁੱਟ ਜਾਣਾ। ਤੁਸੀਂ ਕਹਿੰਦੇ ਹੋ ਨਾ ਮੇਰਾ ਮੇਰਾ ਕਰ, ਪਰ ਜਦੋਂ ਮਨ ਦੀ ਗੱਲ ਆਉਂਦੀ ਹੈ ਤੁਸੀਂ ਕਹਿੰਦੇ ਹੋ ਮਨ ਮੇਰਿਆ, ਮਨ ਮੇਰਾ ਹੈ। ਇਹ ਗੱਲ ਨੂੰ ਸਮਝਿਓ ਨਾ ਚੰਗੀ ਤਰ੍ਹਾਂ, ਜੋ ਦਿਸ ਰਿਹਾ। ਹਜ਼ੂਰ ਕਹਿੰਦੇ ਕੱਖ ਵੀ ਤੇਰਾ ਨਹੀਂ, ਕਿਉਂ ਮੇਰੀ ਮੇਰੀ ਕਰਦਾ? ਪਰ ਜਦੋਂ ਗੱਲ ਮਨ ਦੀ ਆਉਂਦੀ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਮਨ ਮੇਰਿਆ, ਮਨ ਨੂੰ ਮੈਂ ਜਨਮ ਦਿੱਤਾ। ਜਿਹੜਾ ਮਨ ਬਣ ਰਿਹਾ ਨਾ ਅੰਦਰ, ਕੀ ਬਣ ਰਿਹਾ? ਕੋਈ ਪਾਰਟ ਆਫ ਬਾਡੀ ਨਹੀਂ, ਸਾਡੇ ਫੁਰਨਿਆਂ ਦਾ ਸੰਗ੍ਰਹਿ। ਸਾਡੇ ਫੁਰਨਿਆਂ ਤੋਂ ਸਾਡਾ ਮਨ ਹੋਂਦ ਵਿੱਚ ਆਉਂਦਾ, ਸੰਸਕਾਰ ਬਣ ਜਾਂਦੇ ਜਿਉਂ ਜਿਉਂ ਅਸੀਂ ਕਰਮ ਕਰਦੇ ਹਾਂ। ਇਹ ਸਾਡਾ ਮਨ ਹੈ ਅਤੇ ਫੁਰਨੇ ਅਸੀਂ ਲੈ ਰਹੇ ਹਾਂ। ਜੇ ਗੁਰੂ ਦੀ ਸੋਚ ਨਾਲ ਜੁੜਾਂਗੇ ਫੁਰਨੇ ਭਲੇ ਆਉਣਗੇ, ਜੋ ਗੁਰੂ ਦੀ ਸੋਚ ਨਾਲ ਟੁੱਟਾਂਗੇ ਫੁਰਨੇ ਮੰਦੇ ਆਉਣਗੇ। ਅਤੇ ਜੇ ਫੁਰਨੇ ਮੰਦੇ ਨੇ ਤਾਂ ਮਨ ਮੰਦਾ, ਫੁਰਨੇ ਮੈਲੇ ਨੇ ਅਤੇ ਮਨ ਮੈਲਾ। ਫੁਰਨੇ ਆ ਰਹੇ ਨੇ ਸਾਡੇ, ਅਸੀਂ ਸੋਚ ਰਹੇ ਹਾਂ, ਬੈਠੇ ਸੋਚਾਂ 'ਚ ਡੁੱਬੇ ਹੋਏ ਹਾਂ। ਅਸੀਂ ਜਨਮ ਦਿੱਤਾ ਮਨ ਨੂੰ, ਇਸ ਲਈ ਮਨ ਮੇਰਾ ਹੈ। ਸਰੀਰ ਵੀ ਮੇਰਾ ਨਾਲ ਨਹੀਂ ਜਾਣਾ, ਘਰ ਵੀ ਮੇਰਾ ਨਾਲ ਨਹੀਂ ਜਾਣਾ, ਪਰ ਮੇਰੇ ਫੁਰਨਿਆਂ ਦਾ ਸੰਗ੍ਰਹਿ ਮੇਰੇ ਨਾਲ ਜਾਣਾ, ਅਤੇ ਇਹ ਇੱਕ ਜਨਮ ਤੋਂ ਦੂਜੇ ਜਨਮ ਤੱਕ ਨਾਲ ਨਿਭਦਾ। ਇਸੇ ਲਈ ਜੇ ਫੁਰਨੇ ਪਸ਼ੂਆਂ ਵਾਲੇ ਹੋਣ ਤਾਂ ਬੰਦਾ ਪਸ਼ੂ ਬਿਰਤੀ 'ਚ ਜਿਉਂਦਾ ਰਹਿੰਦਾ ਜਨਮਾਂ ਜਨਮਾਂ ਤੱਕ। ਮਨ ਪਰਵਾਣਾ ਕਿਹਾ ਸਾਧ ਸੰਗਤ, ਮਨ ਲੇਖ ਹੈ। ਸਾਡੇ ਫੁਰਨੇ ਸਾਡਾ ਲੇਖ ਨੇ। ਇਸ ਗੱਲ ਨੂੰ ਮੈਂ ਥੋੜ੍ਹਾ ਜਿਹਾ ਜ਼ੋਰ ਦੇ ਕੇ ਬੇਨਤੀ ਕਰਦਾ ਵੀ ਦੋਸ਼ ਨਾ ਦਈਏ ਰੱਬ ਨੂੰ ਵੀ ਉਹਨੇ ਮਾੜਾ ਲਿਖ ਦਿੱਤਾ ਸੀ। ਮੇਰਾ ਗੁਰੂ ਕਹਿੰਦਾ ਹੈ ਕਿ ਦੱਦਾ ਦੋਸ਼ ਨਾ ਦਿਓ ਕਿਸੈ, ਕਿਹਾ ਨਾ ਹਜ਼ੂਰ ਨੇ। ਸਤਿਗੁਰੂ ਜੀ ਨੇ ਇਹ ਵੀ ਕਿਹਾ ਵੀ ਤੂੰ ਸਿੱਧਾ ਹੀ ਰੱਬ ਨੂੰ ਦੋਸ਼ ਦਿੰਦਾ। ਅਤੇ ਭਗਤ ਜੀ ਕਹਿੰਦੇ ਵੀ ਭੋਲਿਆ, ਰੱਬ ਨੂੰ ਕਿਉਂ ਦੋਸ਼ੀ ਬਣਾਈ ਜਾਂਦਾ? ਤੂੰ ਰੱਬ ਨੂੰ ਨਿੰਦਦਾ ਪਿਆ, ਉਹਨੇ ਮਾੜਾ ਲਿਖ ਦਿੱਤਾ, ਮੇਰੇ ਕਰਮ ਲਿਖ ਦਿੱਤੇ, ਬੁਰੇ ਲਿਖ ਦਿੱਤੇ। ਅਤੇ ਬਾਬਾ ਜੀ ਕਹਿੰਦੇ ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ, ਗਵਾਰ ਜਿੰਦੇ ਕਿਉਂ ਭੁੱਲੀ ਹੋਈ ਆ ਵੀ, ਬੇਸਮਝ ਜਿੰਦੇ, ਤੈਨੂੰ ਹਜ਼ਾਰ ਨਹੀਂ ਕਿ ਤੂੰ ਰੱਬ ਨੂੰ ਦੋਸ਼ੀ ਬਣਾ ਰਹੀ ਹੈ। ਅਸਲ ਵਿੱਚ ਤੇਰੇ ਕਰਮਾਂ ਦਾ ਲੇਖ ਤੇਰੇ ਆਪਣੀ ਸੋਚ ਹੈ, ਤੇਰੇ ਫੁਰਨੇ ਨੇ, ਤੇਰੇ ਸੰਸਕਾਰ ਨੇ। ਨਾਰਾਇਣ ਨਿੰਦਸ ਕਾਹੇ ਭੁੱਲੀ ਗਵਾਰੀ, ਦੁਕਿਰਤ ਸੁਕਿਰਤ ਥਾਰੋ ਕਰਮਰੀ ਥਾਰੋ। ਤੇਰਾ ਆਪਣਾ ਕਰਮ ਹੈ, ਦੁਕਿਰਤ ਕੀਤੀ ਹੈ ਤੇ ਬੁਰਾ ਲੇਖ ਹੈ, ਜੇ ਸੁਕਿਰਤ ਕੀਤੀ ਹੈ ਤੇ ਚੰਗਾ ਲੇਖ ਹੈ, ਜਿਹਾ ਬੀਜਾ ਸੋ ਲੋਣਾ। ਲੇਖ ਤੇਰੇ ਮਾੜੇ ਨਹੀਂ ਲਿਖੇ, ਰੱਬ ਕਦੀ ਈਰਖਾ ਨਹੀਂ ਕਰਦਾ ਵੀ ਤੇਰੇ ਮਾੜੇ ਲਿਖ ਦਿੱਤੇ, ਤੇਰੇ ਭਰਾ ਦੇ ਚੰਗੇ ਲਿਖ ਦਿੱਤੇ।
तेरे मंदे लिख दिते, गुआंढी दे चंगे लिख दिते, हाए उहदे घर सब कुछ है, मेरे नाल दुख क्यों व्यापदा। ये तो तेरे अपने कर्म का फल है, तू किसी नूं क्यों दोष दे रहा। दद्दा दोष ना देओ किसै, दोष कर्मा अपनिया, जो मैं किया सो मैं पाया, दोष ना दीजै अवरजना। तो दूजियां दी ते गल छड़, सीधा रब तक पहुँचदा, वह दोषी है, मैं थोड़ा दोषी हाँ। जे माड़ा होया रिजल्ट मैनू भोगने पए ने तो मैं दोषी नहीं, सीधा रब दोषी है, नारायण दोषी है, उन्हें माड़ा लिख दिता। बाबा फरीद साहब जी का एक बचन शायद जो मैं कहना चाहता वो तुहाडे तक सौखा पहुँचा दे। बाबा फरीद जी कहिंदे भी तू सियाणा बड़ा है, सोझी तेरे कोल बड़ी है, सारिआं दी पंक्ति रसना ते चढ़ी हुई है, तुहानू सारिआं नू याद है, फरीदा जे तू अकल लतीफ। किनू कहा जा रहा है, इस मन नू कहा जा रहा है। बाणी किनू मुखातब होके कही गई है, मेरे मन नू सुना रहे ने सतगुरु जी, मेरे मन सुन तू। तो मेरे मन में बाबा फरीद साहब कहते हैं भी जे वाकई सोझी वाला। हुण बाबा फरीद जी अपने निज नाल गल कर रहे ने अंदर बैठे मन नाल, फरीदा ये शरीर नू थोड़ी कह रहे हो, जड़ा अंदर कलम चला रहा फुरनिया दे लेख लिखी जा रहा, उन्हू कह रहे ने भी जे सियाणा है, जे तेरे कोल सोझी है, तो एक सियाणप कर भी लेख माड़े ना लिख। हुण वाहिगुरू नू थोड़ी कह भी तू लेख माड़े ना लिख, वाहिगुरु थोड़ा काले लेख लिखता। ये मन भैड़ा माड़े लेख लिख लिया, एक यदा मतलब भी साडे लेख साडे हाथ विच ने, लेखां दा फल असीं भोगदे हां ना, भी जो लिखिया मत्थे दा जी असीं वह भोग रहे हां। ते लिखिया किन, वाहिगुरु ने नहीं लिखिया, काले लिख ना लेख, आप नड़ै गिरवान मैं सिर नीवा कर देख। सच पुछो ते बंदा अपना चित्र गुप्त आप है, अपना धर्मराज आप है। जे मैं होर स्पष्ट बेनती करा तो मैनू पता है कि मेरे नाल कल नू की होना है। मैं कथा कर रहा, मेरी जुबान तिलकी एक बोल अवग्या भरिया निकल गया, तो मैनू पता है पल बाद मैनू की रिजल्ट मिलना। ये किने लिखिया, मेरे अपने कर्म, मेरे अपने मन ने। हर कर्म ऐसा है जिनू असी पूर्वला लिखिया कहिंदे आ ना, पूर्व दा अर्थ है पहला, तो पहले का अर्थ कि ये ना समझो भी करोड़ों साल पहला हुए जन्मां की गल की जा रही है, पहला जड़ा एक छिन पहला बीतिया वह भी पूर्वल है, पूर्व का अर्थ ही पहला है, जड़ा एक छिन पहला बीतिया वह भी पूर्व है साध संगत, तो जो असी पूर्वला किया है वह असी फल पाना है। ये अटल निजम है वाहिगुरु जी का, कदी नहीं हो सकता भी तू बीजी असी किकरा तो कहें भी अज उन्हों दाखा लग जा लगन गया बे। काया कागद मन परवाना, एक बचन होर आंदा साहब दा, काया कागद जे थी है प्यारे मन मसवाणी तार, ललता लेखन सच की प्यारे हर गुण लिखो विचार, धन लिखारी नानका प्यारे वो लिखारी धन जिन्हां ने अंदर की लिखिया वाहिगुरु जी का गुण लिखिया परमेश्वर का नाम लिखिया। जे तेरी काया कागद है ना, कोई हाथ वेखदा कोई मथा वेखदा, ठीक है बाहरले प्रतीक वजो कई बार नाम भी वरत लिया मथे दे लेख, पर गल हथां ते मथे दा नहीं है गुरमुखो, गल ते मेरी करतूत दी है, करनी दी है। झूठ बोल रहे जिहड़े कहिंदे आ मैं तेरा हाथ वेखा तेरे लेख दसा, किसी ने तेरे लेख नहीं दसने भी आने वाले साल नू की होएगा, वो पखंडी पखंड करके तैनू लुट रहा, तो तू अग्ञानी अग्ञानता च फस रहा। ये सारे पता की करते हैं, ज्ञान विहूणा गावै गीत, भुखे मुल्ला घरे मसीत, इदां दे मुल्ला बन के बैठे, इदां दे धर्मी बन के बैठे है, इदां दे ज्ञानी पंडित बन के बैठे है, ज्ञान विहूणा, आप नू सोझी नहीं है तो दूजियां नू सुना रहा गावै गीत, ते कादे वास्ते इस ढिडों भुखे की मसीत कादे लिए अपने घर वास्ते, इहदा धर्म कर्म कादे लिए, इहदा ज्ञान दा डंबर कादे वास्ते अपने ढिड वास्ते। सिर्फ मेरी हथ बन के तुहाडे चरणां च दुहाई दे के बेनती है, किसी नूं ना पुछण जाओ भी मेरी तकदीर दा कल नूं की होना है। बड़े लोकां ने जिहड़े श्री गुरु ग्रंथ साहिब दे ज्ञान तों सखणे ने उहनां उत्ते कोई शिकवा नहीं, जेडे घर श्री गुरु ग्रंथ साहब जी का पाठ कराते ने श्री गुरु ग्रंथ साहब मत्था टेकन आते भावें महीने बाद ही सही कभी चेता ही आ ही जाता है वह भी किसी को पुछन जान भी आ मेरे टिप पट्टी जी है ना मेरी टिपरा मेरी पत्री ये लिख दे ये बना दे ना भाई गुरसिखो एक एक छिन अपने लेख में वेखी अपने कर्म में वेखी असी सानू गुरु ने पता की क्या भी की लिखिया कर जिथे बाबा फरीद साहब कहिंदे काले लिखना लेख उत्थे बैठे धन श्री गुरु ग्रंथ साहब सच्चे पातशाह हजूर सानू एक उपदेश देंदे हर पढ़ हर लिख हर जप हर गाओ हर भौ जल पार उतारी तेरी जीभ तेरे अंतर दे फुरने ये लिख रहे हैं वाहेगुरु 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 तेरी सुरत दे अंदर वस गया हर पढ़ हर लिख हर जप हर गाओ हर भौ जल पार उतारी लिखना अपने हिरदे उत्ते जिवें बाबा कबीर साहब कहिंदे प्रहलाद कहिंदा सी भी मेरे कख ना लिखियो मैं एको ही गल लिखना चाहता अपनी पट्टी उत्ते मेरी पट्टिया लिख दे श्री गोपाल वाहेगुरु वाहेगुरु लिखो मेरी कोरी पट्टी दे उत्ते मेरे मन कोरे उत्ते परमेश्वर का नाम लिख दो बस होर मैं कुछ नहीं लिखना चाहता तेरे गुण लिखे जान महाराज नतीजे भुगने पैणगे दोष ना किसी नूं दईए साध संगत जी दोष कर्मा अपने अज चोरी करदा हाँ तो मैनू पता है कि इहदा रिजल्ट की होना अज कोई कर्म करदा हाँ विभचार करदा हाँ पाप करदा हाँ पता है नतीजा की होएगा तो जो नतीजे भोगने पैण फिर असी किसी को पूछन जाइए जी मेरा हाथ वेख दो जी मेरे माड़े दिन किवें टल जाएंगे ना सजना काया कागज है तो मन परवाना मन लेख है मन की है फुरने ना वो स्थूल कलम है ना कागज है मन की है ले साढ़े फुरने तो ये काया कागज के उत्ते मन ने लेख लिख दिते ने उही असी भोगी जा रहे हैं इस विषय में बहुत बरीक विशा है ये असी दोषी हाँ मैं वक् वक् विद्वानों पढ़िया सवेरे उन्होंने अपने अपने ढंग अर्थां में थोड़ा जहा बदलाव किया इतने मैं खिमा भी मंगागा पर जो साहब सोझी दे रहे ने मैं उस तरह तुहाडे समक्ष रख दिता ये गल साडे धुर अंदर निझ नाल जुड़ी हुई है साढ़े कर्म जे असी जे सुख पालते हाँ जे दुखों तो दुखी होंगे हाँ वह संबंध है इस पंक्ति दे नाल इसलिए मैं चाहता भी थोड़ी जी बरीकी नाल इस गल नू समझ लियो भी लेख साडा मन है साडा मन मन परवाना असी की लिख रहे हैं ये समझना जरूरी है
सिर के लेख ना पढ़े आणा
बेसमझा तेरे अपने लिखे हुए तेनू तेथों नहीं पढ़े जा रहे तो किसी नूं की पता तू की लिख के आया तू रात दे हनेरे विच किहड़े लेख लिखे तेथों आप नहीं पढ़े जा रहे एक गल चेते च रखना कोई नहीं वेखदा हनेरा गहरा है तो असी लेख लिख दिते कर्म करके करतूत करके पर दिन के चानण विच मूँह कढ़ना औखा हो जाएगा असी छुपा के कर लिया दिन के चानण विच रात सौना हराम हो जाएगा क्योंकि कोई नहीं जानता पर जड़ा अंदर बैठा वो तो जानता है ना अगों देखा पिछों देखा तुझते कहाँ छुपावे तू अज्ञानी है तू बेसमझ है तो मूर्खा अपने सिर दे लेख पढ़ लेख पढ़न का की मतलब है भला ये समझते हो ना जो गुरु साहब कह रहे ने सिर के लेख ना पढ़ा इयाणा भी बेसमझा अपने मत्थे दे लेख पढ़ इहदा मतलब की है ये नहीं भी कोई भाषा सीखण जावांगे साडी नज़र कमजोर है सानू ऐनकां दी लोड़ पैगी नहीं नहीं इहदा अर्थ है अपनी निज नू वाच अपने कर्मां नू वाचण दा यतन कर शाम नू बैठ के रात नू सौण लग्गिया सारे दिन दे कर्म वाची धन गुरु अर्जन साहब महाराज जी ने ना एक बारी कृपा की तरन तारण साहब अज भी चौदिया दे मस्या तो पहली रात अज भी बड़ा इकट्ठ हुंदा उत्थे सिख जुड़ते होंगे सी उदों दो चौधरी आए किसी पिंड दे ते हजूर उपदेश देंदे सी भाई झूठ नहीं बोलना इन्हें हाथ जुड़ के क्या जी साडा कारोबार इदां दा है सरकारे दरबारे राजसी जिहा काम है तो झूठ तो बिना सरदा ही नहीं अज भी कई गुरमुख मैनूं मिलदे आ उह कहिंदे भाई साहब गल्लां ते तुसीं चंगीआं करदे हो पर साडा ते कीता ही इदां दा काम ही इदां दा साडा सरदा ही नहीं इहदे तों बिना
महाराज कहन लगे भी इदां करियो, जे नहीं ना सरदा, मान लो एक कर्म हो गया तुहाडे को, झूठ दा कर्म हो गया, तुसी लिख लियो ते अपने लिखे नूं आप भी बचियो भी शाम नूं किन्ना कु बोलिया, ते जदों अगली वार आओगे ना फिर इस रात नूं मत्था टेकन संगत विच, वो लिखिया होया लैयो संगत च पढ़ के सुनावांगे। हुण चौधरी सी पैर पैर ते बोलदे सी, पहली वारी ते पूरे कागज़ काले कीते होए, शर्म बड़ी आई, दूजी वारी थोड़ा जिहा घट गया, तीजी वारी होर घट गया, चौथी वारी होर घट गया, तो फिर कागज कोरा हो गया। जदों असीं अपने कर्म नूं आप वाचना शुरू कर देंगे ना, तो फिर कर्मां दे काले लेख वाकई मिट जाणगे। साध संगत याणिया, तू आप नहीं पढ़ रहा, जां ते लोकां दे पढ़दा है, ते जां अपने लोकां कोलों पढ़ाउण जांदा है कि तुसीं दसो मेरी तकदीर की है। बेसमझा, अपने कर्मां नूं आप वाच, आप नड़ै गिरवान मैं, सिर नीवां कर देख, इहदा अर्थ है भी बेसमझ अपने कर्म नहीं वाच रहा।
दरगह घड़ी है तीने लेख,
साढ़े जिन्ने फुरने ने तीन गुणा विच बजे होया, रजो तमो सतो, ते वाहिगुरु जी की दरगाह विच इहदे अंदर ही असीं कर्म करदे हां। तमो गुणी कर्म कर रहा कोई, रजो गुणी कर्म कर रहा कोई, सतो गुणी कर्म कर रहा। सच्चे पातशाह महाराज जी कहिंदे भी किस बिरती अंदर कर्म करदा है, रब्बी दरगाह दे अंदर ये सारे तिने लेख जड़े ने ना, उन्होंने वख-वख कर लिया जाना। जड़े तू कर्म कमा रहे हैं, उन्हां कर्मा की वैल्यू पैनी है रब्बी दरगाह दे अंदर, कीमत पैनी है भी तू किस बिरती विच कर्म कमाए हैं।
खोटा काम न आवै वेख,
तू वेख भी तमो बिरती, तमां दे विच तामसी बिरती च कमा रहे हैं, अंदर खोट, ते तेरा धर्म कर्म भी खोटा है, फिर धर्म कर्म भी तेरा खोटा है। रब्बी दरगाह विच ओ कर्म खोटा लेखे नहीं पवेगा।
नानक जे विच रूपा होए,
जे अंदर शुद्धता है, खोट नहीं है, शुद्ध रूपा, शुद्ध चांदी, अंदरों बिल्कुल निर्मल कोरा शुद्ध हो गया।
खरा खरा आखै सब कोई,
उन्हों खोटा कोई कह ही नहीं सकता। साध संगत भावें हजार बंदे को परख करवा लो, सच नूं कादी आंच, उन्हों ते खरा खरा ही आखना पवेगा।
रहाओ कादी कूड़ बोल मल खाए,
हुण सतगुरु जी मेरे वल होए। साध संगत जिन्हां नूं जिम्मेवारी सी भी तुसीं लोकां नूं ज्ञान देना, जड़े ये दावा भी करदे सी भी सानूं ज्ञान हो गया, गल ये ना सोचना भी कादी आई, कादी दद्दा वरत्या। जो बाणी दे बहुत सारे तुसीं शब्द पढ़ोगे ते जज्जे दी जगह दद्दा, जपजी साहब पढ़दे हो ना, वक्त ना का पायो कादियां, उत्थे भी अर्थ काजी है, ते जज्जे दी जगह दद्दा वरतन दी प्रवृत्ति सी उस वेले। जदों गल काजी दी आउंदी है तो मेरे वर्गा बंदा कहेगा भी कोई नहीं, मैं तो भाई हाँ, मैं तो ज्ञानी हाँ। नहीं नहीं साध संगत, गल उन्हां दी है, किसी फिरके दी, मजहब दी नहीं, किसी खास जाति बरादरी दी नहीं, गल उन्हां दी जिहड़े धर्म दे भेख विच जूरे ने, धर्म दी जिम्मेवारी लई जूरे। तू काजी बनिया, तेरे हाथ विच तस्बी, तेरे गल चोगा, ज्ञान तेरे कोल, पवित्र धर्म ग्रंथ दा, ते तेरी जुबान अंदर, तेरे कर्म अंदर कूड़ी कूड़, पाप ही पाप, ते समझ लिया गंद खा रहा तू, गंद मलदार हुंदा है, गंदगी विस्टा। किन्ना सोहना बुत होएगा सरहंद की धरती जिथों दास राया फतेहगढ़ साहब, तस्बी भी हाथ विच, चोगा भी धर्म वाला, मूँह तो रब का नाम बुड़ बड़ा सी, ज्ञान की पोथी हाथ विच सी, ते जो जमीर वेख जाए ना, जमीर फिर वो सच नहीं बोलता, जड़ा सिर दे उत्ते रोटी देन वाला जो बंदा बन जाए फिर वो बोली बोलता, अपनी बोली नहीं बोलता, जमीर की मर गई ना जमीर, फिर चोगा धर्म का सी, जमीर वो मर गई, तो जिमें हाकम कहता सी वो बोली बोलता सी, उन्हों धर्मी नहीं कहा जाएगा। उन्होंने मेरे सतगुरु जी ने की कहा, गंदगी खाने वाला कां है, विस्टा खाने वाला सूअर है, मल खा रहा ना। भावें मेरा भेख धर्मी वाला है, पर जदों मैं अपने कर्म नाल न्याय नहीं कर रहा, तो मेरे गुरु ने फैसला दे दिता, हाँ ਬੰਦੇ ਵਕਤ ਦੇ ਜਿਹੜੇ ਸੀ ਉਹ ਡਰਦੇ ਮਾਰੇ ਭਾਵੇਂ ਨਾ ਕਹਿੰਦੇ ਹੁਣ ਵੀ ਤੂੰ ਪਾਪੀ ਹੈ, ਨੰਨੀਆਂ ਜਿੰਦਾਂ ਨੂੰ ਮੌਤ ਦਾ ਫਤਵਾ ਸੁਣਾਉਣ ਵਾਲਿਆ ਤੂੰ ਪਾਪੀ ਹੈ। ਹੋ ਸਕਦਾ ਵਕਤ ਦੇ ਬੰਦੇ ਹਕੂਮਤ ਦੇ ਪ੍ਰਭਾਵ ਕਰਕੇ ਜੀਭ ਨੂੰ ਜੰਦਰੇ ਵੱਜ ਜਾਂਦੇ ਹੋਣ, ਪਰ ਮੇਰਾ ਗੁਰੂ ਕਹਿੰਦਾ ਤੂੰ ਗੰਦਗੀ ਖਾਣ ਵਾਲਾ ਹੈ। ਹਾਕਮ ਦੀ ਬੋਲੀ ਬੋਲਦਾ, ਗਿਆਨ ਧਰਮ ਦਾ ਪੋਥੀ ਹੱਥ ਵਿੱਚ ਲੈ ਕੇ, ਵੇਸ ਧਰਮ ਦਾ ਬਣਾ ਕੇ, ਪਦਵੀ ਧਰਮ ਦੀ ਪਾ ਕੇ, ਅਤੇ ਬੋਲੀ ਹਾਕਮ ਦੀ ਬੋਲਦਾ ਪਿਆ, ਤੂੰ ਗੰਦਗੀ ਖਾਣ ਵਾਲਾ ਕਿਰਮ ਹੈ, ਵਿਸਟਾ ਦਾ ਕੀੜਾ ਹੈ ਤੂੰ। ਹੁਣ ਇੱਥੇ ਮੈਨੂੰ ਆਪ ਨੜੇ ਗਿਰਵਾਨ 'ਚ ਬੁੱਕਲ ਮਾਰਨਾ, ਝਾਤ ਮਾਰਨੀ ਪਏਗੀ ਵੀ ਮੇਰੀ ਗੱਲ ਹੋ ਰਹੀ ਹੈ, ਮੈਂ ਕੀ ਫਰਜ਼ ਅਦਾ ਕਰ ਰਿਹਾ। ਗੁਰੂ ਦੇ ਘਰ ਨਹੀਂ ਬਖਸ਼ਿਆ ਜਾਣਾ ਗੁਰਮੁਖੋ, ਲੋਕਾਂ ਦੀ ਜੀਭ ਬੰਦ ਹੋ ਜਾਏਗੀ। ਗੁਰੂ 'ਤੇ ਨਿਰਭਉ ਹੈ, ਨਿਰਵੈਰ ਹੈ। ਉਸ ਅਡੰਬਰੀ ਪੁਰਖ ਨੇ ਕੀ ਕੀਤਾ, ਕੋਈ ਦਲੀਲ ਅਪੀਲ ਨਹੀਂ, ਕੋਈ ਦੋਸ਼ ਨਹੀਂ ਸੀ। ਅਤੇ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਸਜ਼ਾ ਕੀ ਦਿੱਤੀ ਸੀ ਤੁਹਾਨੂੰ ਪਤਾ ਸਾਰਿਆਂ ਨੂੰ, ਦਫ਼ਨ ਕਰ ਦਿਓ ਨੀਹਾਂ ਦੇ ਅੰਦਰ, ਇਹ ਬਾਗੀ ਹਨ, ਕੋਈ ਦੋਸ਼ ਨਹੀਂ ਸੀ। ਚਲੋ ਮੰਨ ਲਿਆ, ਵੱਡੇ ਸਾਹਿਬਜ਼ਾਦੇ ਤੇਗ ਲੈ ਕੇ ਜ਼ੁਲਮ ਦਾ ਟਾਕਰਾ ਕਰ ਰਹੇ ਸੀ, ਲੜ ਰਹੇ ਸੀ, ਸ਼ਹੀਦੀ ਸਮਝ ਆਉਂਦੀ ਹੈ ਵੀ ਯਕੀਨਨ ਹੋਣੀ ਸੀ ਜਦੋਂ ਜੰਗ ਲਈ ਗਏ, ਇਹ ਲੜ ਨਹੀਂ ਸੀ ਰਹੇ, ਨਾ ਕੋਈ ਹਕੂਮਤ ਵਿਰੁੱਧ ਕੋਈ ਸਾਜਿਸ਼ ਕੀਤੀ ਸੀ, ਨਾ ਕੋਈ ਨਾਅਰੇ ਮਾਰੇ, ਕੁਝ ਨਹੀਂ ਸੀ ਕੀਤਾ। ਨੰਨੀਆਂ ਜਿਹੀਆਂ ਜਿੰਦਾਂ ਅਤੇ ਉਸ ਜ਼ਮੀਰ ਵੇਚਣ ਵਾਲੇ ਨੇ ਕੀ ਕੀਤਾ, ਹਾਕਮ ਦੀ ਬੋਲੀ ਬੋਲੀ, ਜੋ ਉਹਨੇ ਕਿਹਾ ਉਹ ਬੋਲੀ ਬੋਲੀ, ਅਤੇ ਮੇਰੇ ਸਾਹਿਬ ਨੇ ਮੋਹਰ ਲਾਈ, ਕਹਿੰਦੇ ਮਲ ਖਾ ਰਿਹਾ ਗੰਦਗੀ। ਅਤੇ ਕਦੀ ਬਾਣੀ ਨੂੰ ਇਹ ਸੋਚ ਕੇ ਨਾ ਪੜ੍ਹਿਓ ਕਿ ਗੱਲ 500 ਸਾਲ ਪੁਰਾਣੀ ਹੈ, ਬਾਣੀ ਨੂੰ ਇਹ ਸੋਚ ਕੇ ਪੜ੍ਹਨਾ ਕਿ ਸਾਹਿਬ ਮੇਰਾ, ਕਹਿਓ ਗੁਰਮੁਖੋ, ਸਾਹਿਬ ਮੇਰਾ ਨੀਤ ਨਵਾਂ, ਬਾਣੀ ਅੱਜ ਵੀ ਉਹੀ ਹੈ ਗੁਰਮੁਖੋ, ਅਤੇ ਅੱਜ ਵੀ ਮੇਰੇ ਜੀਵਨ 'ਤੇ ਉੱਦਾਂ ਹੀ ਟੁੱਕ ਰਹੀ ਹੈ। ਅਸੀਂ ਭੁਲੇਖਾ ਖਾ ਲਿਆ, ਕੋਈ ਗੱਲ ਨਹੀਂ, ਉਦੋਂ ਕਹੀ ਸੀ ਗੱਲ, ਉਹਨਾਂ ਵਾਸਤੇ ਕਹੀ ਸੀ, ਮੇਰੇ ਲਈ ਥੋੜ੍ਹੀ ਕਹੀ ਹੈ। ਇੱਦਾਂ ਨਹੀਂ ਨਿਆਂ ਹੋਣਾ ਭਾਈ, ਇੱਦਾਂ ਨਹੀਂ ਛੱਡਣਾ। ਤੂੰ ਗੰਦਗੀ ਦਾ, ਵਿਸਟਾ ਦਾ ਕੀੜਾ ਬਣ ਰਿਹਾ, ਭੇਖ ਬਣਾ ਕੇ, ਅਡੰਬਰ ਬਣਾ ਕੇ, ਗਿਆਨ ਦੀਆਂ ਗੱਲਾਂ ਅਤੇ ਭੁੱਖੇ ਮੁੱਲਾਂ ਘਰੇ ਮਸੀਤ, ਬਹੁਤ ਅਡੰਬਰ। ਸਾਹਿਬ ਨੇ ਨਾ ਬਾਣੀ ਅੰਦਰ ਇੱਕ ਬਚਨ ਕਿਹਾ, ਇਹਨਾਂ ਬਚਨਾਂ ਦੇ ਇਸ ਸ਼ੀਸ਼ੇ ਵਿੱਚੋਂ ਮੈਂ ਆਪਣਾ ਆਪ ਵੇਖਦਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ, ਕੋਈ ਇਹ ਨਾ ਸਮਝੇ ਵੀ ਪਤਾ ਨਹੀਂ ਕਿਹਦੇ ਉੱਤੇ ਤਨਜ ਹੁੰਦੀ ਹੈ। ਨਹੀਂ ਨਹੀਂ ਭਾਈ, ਮੈਂ ਆਪਣੀ ਜ਼ਿੰਦਗੀ ਵੇਖਦਾ, ਕਿਉਂਕਿ ਮੈਂ ਗੁਰੂ ਦੇ ਇਸ ਸੇਵਾ ਦਾ ਇੱਕ ਹਿੱਸਾ ਹਾਂ, ਮੇਰੀ ਝੋਲੀ 'ਚ ਸੇਵਾ ਪਈ, ਅਤੇ ਮੈਂ ਆਪਣੀ ਜ਼ਮੀਰ ਵੇਖਾਂ ਮੈਂ ਕਿੱਥੇ ਖੜ੍ਹਾਂ। ਮੇਰੇ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਵੀ ਸ਼ਬਦ ਬੜੇ ਚੇਤੇ ਕਰ ਲਏ, ਸਾਜ਼ ਬੜੇ ਵਜਾਉਣੇ ਆ ਗਏ, ਗਾਣਾ ਬੜਾ ਸੁੰਦਰ ਆ ਗਿਆ, ਪਰ ਜੋ ਗਾਇਆ, ਜੋ ਵਜਾਇਆ, ਜੋ ਪੜ੍ਹਿਆ, ਤੇਰੇ ਹਿਰਦੇ 'ਚ ਨਹੀਂ ਵਸਿਆ। ਬਹੁਤ ਤਾਲ ਪੂਰਾ ਵਾਜੇ ਵਜਾਏ, ਬੜੀ ਕਲਾ ਹੈ, ਬੜਾ ਸੁੰਦਰ ਹੁਨਰ ਹੈ ਇਹਦੇ ਕੋਲ ਪੇਸ਼ਕਾਰੀ ਦਾ। ਬਹੁਤ ਤਾਲ ਪੂਰਾ ਵਾਜੇ ਵਜਾਏ, ਨਾ ਕੋ ਸੁਣੈ ਮਨ ਵਸਾਏ, ਹਿਰਦੇ 'ਚ ਨਹੀਂ ਵਸਿਆ, ਨਾ ਸੁਣ ਰਿਹਾ, ਗਾ ਰਿਹਾ, ਲੋਕਾਂ ਨੂੰ ਸੁਣਾ ਰਿਹਾ, ਕਾਦੀ ਕੂੜ ਬੋਲ ਮਲ ਖਾਏ। ਕਾਦੀ ਕੋਲ ਤਾਂ ਧਰਮ ਦੇ ਗ੍ਰੰਥ ਸੀ, ਉਹ ਤਾਂ ਗਿਆਨ ਪੜ੍ਹਦਾ ਸੀ ਰੋਜ਼, ਪਰ ਲੋਕਾਂ ਨੂੰ ਸੁਣਾ ਰਿਹਾ, ਮੈਂ ਨਹੀਂ ਸੁਣ ਰਿਹਾ। ਬਹੁਤ ਤਾਲ ਪੂਰਾ ਵਾਜੇ ਵਜਾਏ, ਨਾ ਕੋ ਸੁਣੈ ਮਨ ਵਸਾਏ, ਮਾਇਆ ਕਾਰਨ ਪੇੜ ਬੰਦ ਨੱਚੈ। ਤੂੰ ਤਾਂ ਨਚਾਰ ਬਣਿਆ ਪਿਆ ਆਪਣੀ ਭੁੱਖ ਵਾਸਤੇ, ਓਏ ਤੂੰ ਧਰਮੀ ਥੋੜ੍ਹਾ, ਮੇਰਾ ਸਾਹਿਬ ਕਹਿੰਦਾ ਤੂੰ ਤਾਂ ਨਾਚਾ ਬਣਿਆ ਹੋਇਆ, ਨਾਚਾ ਡੁੱਗ ਡੁੱਗੀ ਉੱਤੇ ਨੱਚ ਰਿਹਾ, ਤੂੰ ਕੋਈ ਵਜਾ ਰਿਹਾ ਅਤੇ ਤੂੰ ਨੱਚ ਰਿਹਾ, ਅਤੇ ਕਾਹਦੇ ਲਈ ਨੱਚ ਰਿਹਾ, ਮਾਇਆ ਕਾਰਨ ਪੇੜ ਬੰਦ ਨੱਚੈ। ਦੂਜਾ ਭਾਏ ਦੁੱਖ ਪਾਵਣਿਆ, ਤੇਰੀ ਜ਼ਿੰਦਗੀ 'ਚ ਸੁੱਖ ਕਿੱਥੋਂ ਆ ਜਾਏਗਾ, ਵੀ ਤੂੰ ਆਪਣਾ ਕਰਮ ਭੁੱਲ ਗਿਆ ਹੈ।
ਬ੍ਰਾਹਮਣ ਨਾਵੈ ਜੀਆਂ ਕਾਏ,
ਬ੍ਰਾਹਮਣ ਕਹਿੰਦਾ ਇੱਥੇ ਜਾਤ ਦੀ ਗੱਲ ਨਹੀਂ ਸਾਧ ਸੰਗਤ, ਇਹ ਸ਼ਬਦ ਬੜਾ ਪਵਿੱਤਰ ਹੈ। ਮਹਾਰਾਜ ਕਹਿੰਦੇ ਬ੍ਰਾਹਮਣ ਬੜਾ ਪਵਿੱਤਰ ਸ਼ਬਦ ਹੈ, ਬ੍ਰਹਮ ਬਿੰਦੈ ਤਿਸਦਾ ਬ੍ਰਹਮ ਮਾਤਰ ਹੈ, ਇੱਕ ਸ਼ਬਦ ਲਿਵਲਾਏ ਉਸ ਬ੍ਰਾਹਮਣ ਦੇ ਅਤੇ ਪਿੱਛੇ ਪਿੱਛੇ ਰੱਬੀ ਰਹਿਮਤਾਂ ਤੁਰੀਆਂ ਫਿਰਦੀਆਂ, ਨਾਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਨ, ਜੋ ਹਰ ਹਿਰਦੈ ਸਦਾ ਵਿਸਾਏ, ਐਸਾ ਬ੍ਰਾਹਮਣ ਕਿਤੇ ਬਣ ਜਾਏ। ਜਾਤ ਕਰਕੇ ਬ੍ਰਾਹਮਣ ਨਹੀਂ, ਕਰਮ ਕਰਕੇ ਬ੍ਰਾਹਮਣ। ਜੇ ਜਾਤ ਕਰਕੇ ਬ੍ਰਾਹਮਣ ਦੀ ਗੱਲ ਹੁੰਦੀ ਤਾਂ ਗੰਗੂ ਬ੍ਰਾਹਮਣਾਂ ਦੇ ਘਰ ਹੀ ਜੰਮਿਆ ਸੀ, ਪਾਪੀ ਨੇ ਕਿੱਡਾ ਕਹਿਰ ਕਮਾਇਆ, ਉਹ ਬ੍ਰਾਹਮਣ ਦੀ ਗੱਲ ਨਹੀਂ ਹੋ ਰਹੀ ਜਿਹੜਾ ਜਾਤ ਕਰਕੇ ਹੈ, ਉਸ ਬ੍ਰਾਹਮਣ ਦੀ ਗੱਲ ਹੋ ਰਹੀ ਹੈ ਜਿਹਨੇ ਬ੍ਰਹਮ ਚੀਨਿਆ ਹੈ। ਅਤੇ ਸੱਚੇ ਪਾਤਸ਼ਾਹ ਕਹਿੰਦੇ ਅੱਜ ਕਿੰਨਾ ਪਵਿੱਤਰ ਰੁਤਬਾ ਸੀ, ਕਿੰਨਾ ਪਾਕ ਨਾਂ ਸੀ ਕਿ ਬ੍ਰਾਹਮਣ ਹੈ, ਸਿਰ ਝੁੱਕ ਜਾਂਦਾ ਇਸ ਸ਼ਬਦ ਦੇ ਅੱਗੇ, ਪਰ ਇਹ ਜੀਆਂ ਦੇ ਖੂਨ ਵਿੱਚ ਨਹਾ ਰਿਹਾ, ਲੋਕਾਂ ਦਾ ਖੂਨ ਚੂਸ ਚੂਸ ਪੀ ਰਿਹਾ, ऐसा पापी बन गया, जोक बन गया। जोक जिवें जोक खून चूसदी है ना, कर्म कांडां च पा के भरम पखंड विच पा के भी तुहाडा ते भला ही नहीं होना, तुहाडे ते सारसती बड़ी आ गई है, बड़े पखंडियां ने दुनिया का खून चूसिया, महल बना के बैठे हुए वड्डे वड्डे, भेख धर्म का ते जीवां दे खून विच नहा रहा है।
जोगी जुगत न जाने अंध,
रब करे तू जोगी बन जाए। जोगी नूं गालां नहीं दित्तियां भी जोगी बड़ा माड़ा है, नहीं नहीं, धन जोगी धन गुरमुखो, जिन्हों जोग आ गया ते सानू केड़ा जोग सिखाया महाराज ने, राज लीला तेरा नाम बनाई, जोग बनिया तेरा कीर्तन गाई, जोगी ते सदवाया पर जुड़न दी जुगत नहीं आई तेनू, जुगती तो सखना है।
तीने उजाड़े का बंद,
उजाड़ सुन्ने हिरदे उन्हां दे, उजाड़ दा ही थां ने सार संगत, उजाड़े दा ही बन्ना ने, तिन्ने अडंबर करन वाले धर्म दे भेख विच जीवन वाले कख भी नहीं पले इन्हां दे, वो खोटे ने खरे नहीं हन। जे विच रूपा हुंदा ते सारे खरा कहिंदे, भावें भेख नाम ही बनाया हुंदा। तिने कीने उजाड़े का बंद, जिन हर हिरदै नाम ना बस्यो, तिन ना मात कीजै हर बांझा। ते अगे हजूर कहिंदे, तिन सुन्नी देह फिरै बिन नामै, सुन्नी देह इहनू कहिंदे आ उजाड़, कख भी नहीं अंदर उहदे, उह इक खप खप मूए करांझा। एक बेनती करां, अज दा धर्मी भी वेखदा ते उहदे चेहरे दे उत्तों कोई सहज शांति आनंद सुकून कख नहीं लभदा पिया। ते बाबे दे बचन चेते आंदे आ, सुन्नी देह फिरै बिन नावै, अंदर नाम दा दीवा नहीं जगया ते देह सखणी सुन्नी उजड़ी होई, तीने उजाड़े का बंद, किते है शांति लभदी पई। इदां जिवें भ्रिष्टे होए चेहरे होण, किते जलाल नूर टपके नाम दा, कलगियां वाले साहिब सच्चे पातशाह जी दी रहत दे धारनी हुंदे ते गुरु गोबिंद सिंह महाराज दा तेज साडियां अखां चों डलकना सी, अज मेरा जीवन अंदरों खाली ते सुन्नापन नज़र आउंदा साध संगत। तीने उजाड़े का बंद, अंदरों सखने उजाड़ वर्गी जिंदगी भोग दे।
सो जोगी जो जुगत पछाणे,
आ जोगी बन, जोगी नहीं माड़ा, ब्राह्मण नहीं माड़ा, काजी नहीं माड़ा, तेरे कर्म माड़े हो गए। जड़ा जुगती जानदा ना, जुड़न दी जुगती, जिन्हों समझ आ गई भी मैं मिटा के जुड़ना है, कीर्तन गा के जुड़ना है, जोग बनिया तेरा कीर्तन गाई, कर्मकांडा नाल नहीं। जिन्हों पता लग गया मुंदा संतोख, जोगी बन गया, हो संतोख आ गया अंदर, मुंदा पा ली, शर्म पत झोली ध्यान की करै विभूत, स्वाह नहीं मिली, ध्यान सुर ते कागर करके जोड़ ली, खिंथा काल कुआरी काया गुथली फड़ी हुई ते अपने जीवन नूं निर्लेप रखिया, जुगत डंडा प्रतीत आई पंथी सगल जगत, ऐ सारी दुनिया दे लोको सुनो, आई पंथी एक एक पंथ बारह फिरके मन्ने जांदे सी ते उहदे विचों सब तो श्रेष्ठ आई पंथ, नहीं नहीं सारा जगत ही कहिंदे एक पंथ है। मेरे गुरु नानक ने समझाया, ऐदां दा जोगी बन, संतोख दियां मुंदा होण, शर्म दी झोली होवे, ऐदां दा जोगी बन, तैनूं मौत चेते होवे, तेरे कोल उद्दम दी सारी किरिया होवे, तू नाम दे रंग विच रंगिया होवे, ओ जोगी धन है।
गुर प्रसादी एको जाने,
गुरु दी रहमत दा पात्र बन के एक नू चीन लवे,
काजी सो जो उल्टी करे,
उल्टी दा अर्थ है विपरीत, विपरीत पानी उपरों थले नू आ रहा ते जदों असी हेठों उपर नू चाड़ेंगे उन्हूं कहांगे उल्टी गल हो, उल्टी गंग समुंद समावे। उल्टी दा अर्थ है भी दुनिया नालों विपरीत, लोकां दी चाल ते ना चल पी, लोकी की कहिंदे आ, बहु गिणती की कहिंदे आ, जिधर नू गंगा गए गंगा राम, जमुना गए जमुना दास, जिदा दे गए उदा दे ही हो गए, ना 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 भाई, धर्मी वह है जिहड़ा गुरु दे राह उत्ते तुरदा। मन माने लोग ना भतीजा ते वह बांह खड़ी करके कहिंदा ना भतीजा तो क्या कीजा, वह धर्मी है सास जी, उल्टी करे विपरीत। भगतां तै संसारियां, जोड़ कदे ना आया कदे ना आया। अज असी संसार नूं खुश करन दा यतन कर रहे, ऐसे काजी नूं नमस्कार, इदां दा काजी बण।
गुर प्रसादी जीवत मरै,
अपने आप नूं जिउंदियां मारन दी समर्था, गुरु दी रहमत नाल वासनावां दा मरना, तृष्णावां दा मरना, मरना भी कई तरह का साध संगत, पर धन वो जड़े अपने आप नूं जिउंदियां मार गए, ऐसा मरो जित बौर ना मरना, वो सदा अमर जिउंदे हन।
सो ब्राह्मण जो ब्रह्म विचार है,
ब्रह्म दी विचार हिरदे विच होवे वो ब्राह्मण है, धन है। ये नहीं भी जड़ा जो तो ब्राह्मण ब्राह्मण ही जाया तो आण बाट काहे नहीं आया, तू तां ही ब्राह्मण बन गया भी मैं ब्राह्मणी दे घर जन्मिया सी, ना ना ना, जड़ा ब्रह्म विचार दा है वो ब्राह्मण है। तो ब्रह्म विचार की है भला, बाबा कबीर साहब नूं पुछो ब्रह्म विचार की है, असी ब्राह्मण बनना है, दुब्बी रख के टुप मत्थे टिक्का तेर धोती कखाई वाला नहीं, उन्हां दे ते हाथ च छुरी भी वेखी मैं, जगत दा गला कटदे पे सी, ब्राह्मण नावै जियां काए, वो ब्राह्मण नहीं। बाबा कबीर साहब जी नूं पुछो, इत्थे बाबा गुरु साहब जी कहिंदे गुरप्रसादी जीवत मरै सो ब्राह्मण जो ब्रह्म विचार है। ब्रह्म विचार की है, तो जे बाबा कबीर साहब नूं पुछिए तो वह बाणी नूं ब्रह्म विचार कहिंदे, कहिंदे बाणी ब्रह्म विचार है। लोग जाणे ये गीत है, ये तो ब्रह्म विचार, आ गुरसिख बण, आ धर्मी बण, ब्रह्म विचार तेरे कोल है, रब दी विचार श्री गुरु ग्रंथ साहिब दी बाणी तेरे कोल, बाणी नाल जुड़ेगा ते तेरी सुरत ब्रह्म विच लीन हो जाएगी, सच्ची मुची ब्राह्मण बन जाएगा। जे भेख बना के जिंदा रहा ते अंदरों सुन्या उजड़ा उजाड़े दा बन बन के रह जाएगा। जेडे गुरु दी रहमत नाल ब्रह्म विचारदे ने ओ ब्रह्म नूं अपने अंदर जजब करते वेखते हैं।
आप तरै सगले कुल तारै,
वो आप भी तरते ने ते लुकाई दा अपनिया कुलां नूं तार लैंदे। गुरमुखो वेखो, एक ते आ धर्म दे नां उत्ते धोखा करके धन कमाउणा कुल डोबण दी रीत है, ते दूजे पासे धर्म दी कमाई करन वाले लोग वो आप भी तरते ते कुलां तार लैंदे।
दान संबंध सोई दिल धोवै,
दाना कौन है, सियाणा कौन है, सोझी वाला कौन है, ज्ञान वेता कौन है, वो जिन्हें हिरदा शुद्ध कर लिया, जिन्हें दिल धो लिया। असी वेखते हैं चिट्टे कपड़े, शरीर उजला, बड़ा निर्मल बन के बैठा उच्ची पदवी ते, कहिंदे बड़ा दाना है, नहीं नहीं, दान संबंध सोई दिल धोवै, जिहदा अंतशकरण शुद्ध है वह दान संबंध, वह दाना है, वह पवित्र है, पाक है। ते जे गुरमुखो दिल ही मैला है, दिल विच ही खोट है, ते बाहर जिन्ना मर्जी तन निर्मल होवे, उस पवित्रता नूं गुरु ने प्रवान नहीं किया। वो दाना सियाणा सूझ वाला निर्मल उजला जिहड़ा दिल निर्मल करता है।
मुसलमान सोई मल खोवै,
इस भरम विच ही ना जूण लग पीए, मैं सिख बन गया, मैं मुसलमान बन गया हाँ, जड़ा मल खो देंदा ना, अंदर दी मैल ला देंदा, चित निर्मल कर लेंदा, असल च वो सच्चा धर्मी, भावें उन्हें हिंदू कहो, भावें मुसलमान कहो, भावें सिख कहो, जे अंतशकरण विच खोट है, एडी खोट भी दूजा रहे कोई ना, मैं ही रहांगा दुनिया उत्ते, तू कख भी नहीं बनिया, मत समझी औरंगजेब वांग भी मैं धर्म फैला रहा, वह भी समझदा सी मैं धर्म फैला रहा, पर अंदर खोट सी। ਉਹ ਹੈ ਧਰਮੀ ਜਿਹੜਾ ਅੰਦਰ ਦੀ ਮਲ ਨਾਸ਼ ਕਰ ਲੈਂਦਾ ਹੈ।
ਪੜ੍ਹਿਆ ਬੂਝੈ ਸੋ ਪਰਵਾਨ,
ਕੱਲਾ ਪੜ੍ਹਿਆ ਨਹੀਂ, ਪੜ੍ਹਿਆ ਬੂਝੈ ਅਗਲਾ ਪਦ ਹੈ, ਪੜ੍ਹਿਆ ਨਾ ਹੀ ਭੇਦ, ਬੁੱਝਿਆ ਪਾਵਣਾ ਬੁੱਝਿਆ, ਅਸਲ 'ਚ ਉਹ ਪ੍ਰਵਾਨ ਹੈ ਜਿਹਨੇ ਕੱਲਾ ਪੜ੍ਹਿਆ ਹੀ ਨਹੀਂ, ਪੜ੍ਹ ਕੇ ਬੁੱਝਿਆ ਵੀ ਹੈ, ਅਤੇ ਅਸੀਂ ਤਾਂ ਪੜ੍ਹਿਆ ਵੀ ਨਹੀਂ, ਅਸੀਂ ਤਾਂ ਪੜ੍ਹਾਇਆ ਵੀ ਪੈਸੇ ਦੇ ਕੇ। ਬੁੱਝਣ ਦਾ ਯਤਨ ਕਰੀਏ ਇਸ ਬੁਝਾਰਤ ਨੂੰ ਜਿਹੜੀ ਗੁਰੂ ਸਾਡੇ ਸਾਹਮਣੇ ਰੱਖ ਰਿਹਾ ਹੈ, ਉਹ ਗੁਰੂ ਦੇ ਘਰ ਪ੍ਰਵਾਨ ਹੈ।
ਜਿਸ ਸਿਰ ਦਰਗਹ ਕਾ ਨਿਸ਼ਾਨ,
ਰੱਬੀ ਦਰਗਾਹ ਦਾ ਨਿਸ਼ਾਨ ਉਹਨਾਂ ਦੇ ਮੱਥੇ ਉੱਤੇ, ਉਹਨਾਂ ਦੇ ਸਿਰ ਉੱਤੇ ਨਿਵਾਜੇ ਹੋਏ ਦੀ ਨਿਸ਼ਾਨੀ ਹੈ ਵੀ ਇਹ ਪ੍ਰਵਾਨ ਹੈ, ਇਹ ਰੱਬੀ ਦਰਗਾਹ ਦੇ ਅੰਦਰ ਪ੍ਰਵਾਨੀ ਹੋਈ ਆਤਮਾ ਹੈ, ਉਹ ਨਿਸ਼ਾਨ ਅਟਲ ਹੈ। ਉਹਨਾਂ ਨੂੰ ਫਿਰ ਦਾਗ ਦਗਾਨੇ ਮੇਰੇ ਸਾਹਿਬ ਨੇ ਦਾਗ ਲਾਇਆ, ਨਿਸ਼ਾਨ ਲਾਇਆ ਵੀ ਇਹ ਸਹੀ ਹਨ, ਇਹ ਖਰੇ ਹਨ, ਮੋਹਰ ਲੱਗ ਗਈ, ਦਸਤਖਤ ਹੋ ਗਏ, ਅਤੇ ਉਹ ਖਰੇ ਖਜ਼ਾਨੇ 'ਚ ਪਾ ਲਏ, ਖੋਟੇ ਸੁੱਟੇ ਹਨ ਵਾਰ ਵਾਰ, ਖਰੇ ਖਜ਼ਾਨੇ ਪਾਏ ਹਨ। ਗੁਰਮੁਖੋ ਇਕੱਲੇ ਭੇਖ ਅਡੰਬਰਾਂ ਨਾਲ ਗੱਲ ਨਹੀਂ ਬਣਨੀ, ਮਲ ਨਾ ਖਾਈਏ, ਕੂੜ ਬੋਲ ਕੇ ਮਲ ਨਾ ਖਾਈਏ, ਧਰਮ ਕਮਾ ਗੁਰਸਿੱਖਾ। ਸਾਰੀ ਲੁਕਾਈ ਨੂੰ ਸਤਿਗੁਰ ਜੀ ਪਿਆਰ ਕਲਾਵੇ 'ਚ ਲੈ ਕੇ ਧਰਮੀ ਬਣਨ ਦੀ ਜਾਂਚ ਦੱਸਦੇ। ਇਹ ਨਫ਼ਰਤ ਨਹੀਂ ਵੀ ਤੂੰ ਕਿਹੜੇ ਫਿਰਕੇ ਦਾ, ਕਿਹੜੇ ਮਜ਼ਹਬ ਦਾ। ਇਹ ਉਪਦੇਸ਼ ਸਾਰੀ ਮਨੁੱਖਤਾ ਵਾਸਤੇ ਹੈ ਅਤੇ ਅਸੀਂ ਸਾਰੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਾਹਿਬ ਸਾਡੇ ਸਿਰ 'ਤੇ ਹੱਥ ਰੱਖਣ ਅਤੇ ਅਸੀਂ ਸੱਚੀ ਮੁੱਚੀ ਸਿੱਖ ਬਣ ਜਾਈਏ। ਸਿੱਖ ਪਹਿਲਾਂ ਸਿੱਖ ਬਣਨ ਦਾ ਯਤਨ ਕਰੀਏ, ਗਿਆਨੀ ਬ੍ਰਹਮ ਗਿਆਨੀ ਬਾਅਦ ਵਿੱਚ ਬਣਾਂਗੇ। ਸਿੱਧੇ ਛਾਲ ਮਾਰ ਕੇ ਅਸੀਂ ਤਾਂ ਗਜ਼ਟਡ ਪੋਸਟ 'ਤੇ ਪਹੁੰਚਦੇ ਹਾਂ, ਨਹੀਂ ਨਹੀਂ, ਪਹਿਲਾਂ ਅਰਦਾਸ ਕਰੀਏ ਵੀ ਸਿੱਖ ਬਣ ਜਾਈਏ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਜ਼ਿੰਦਗੀ ਨੂੰ ਘੜਦੀ ਹੈ, ਤਰਾਸ਼ਦੀ ਹੈ। ਜਦੋਂ ਇਹ ਚੋਟਾਂ ਵੱਜਣਗੀਆਂ ਤਾਂ ਜ਼ਿੰਦਗੀ ਸਵਾਰੀ ਜਾਏਗੀ। ਇੱਕ ਬੇਨਤੀ ਤੁਹਾਡੇ ਚਰਨਾਂ 'ਚ, ਪੰਥ ਨੇ ਬੜਾ ਕਮਾਲ ਫੈਸਲਾ ਕੀਤਾ, ਮਾਨਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਵਤਾਰ ਸਿੰਘ ਜੀ ਹੋਰਾਂ ਨੇ ਸਾਕਾ ਸਰਹੰਦ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਇੱਕ ਮੁਸਲਮਾਨ ਦਰਵੇਸ਼ ਅੱਲਾ ਯਾਰ ਖਾਂ ਜੋਗੀ ਨੇ ਬਾ ਕਮਾਲ ਲਿਖਿਆ। ਉਸ ਪੁਸਤਕ ਦਾ ਨਾਂ ਹੈ ਸ਼ਹੀਦਾਨੇ ਵਫਾ। ਸ਼੍ਰੋਮਣੀ ਕਮੇਟੀ ਫ੍ਰੀ ਵੰਡਦੀ ਹੈ, ਸਾਕਾ ਸਰਹੰਦ ਅਤੇ ਸਾਕਾ ਚਮਕਾਓ ਜ਼ਰੂਰ ਮੰਗਵਾ ਕੇ ਅਤੇ ਉਹ ਵੰਡੋ। ਉਸ ਪੁਸਤਕ ਨੂੰ ਲਿਖਿਆ 100 ਸਾਲ ਹੋ ਰਹੇ ਆ ਅਤੇ ਜੋ ਉਸ ਦਰਵੇਸ਼ ਨੇ ਲਿਖਿਆ ਸ਼ਾਇਦ ਅਸੀਂ ਅੱਗੇ ਕਲਪਨਾ ਵੀ ਨਹੀਂ ਕਰ ਸਕੇ। ਇੰਨੇ ਵਜ਼ਦ 'ਚ, ਇੰਨੇ ਰੰਗ ਵਿੱਚ ਲਿਖਿਆ, ਔਰ ਇੰਨਾ ਸਿਦਕੀ ਪੁਰਖ ਸੀ ਉਹ ਕਿ ਉਹਨੂੰ ਅਖੌਤੀ ਸੌੜੀ ਸੋਚ ਵਾਲਿਆਂ ਨੇ ਛੇਕ ਦਿੱਤਾ ਵੀ ਤੂੰ ਗੁਰੂ ਗੋਬਿੰਦ ਸਿੰਘ ਦੀ ਸਿਫਤ ਲਿਖੀ ਹੈ। 30 ਵਰ੍ਹੇ ਮਸਜਿਦ ਦੀਆਂ ਪੌੜੀਆਂ ਨਹੀਂ ਚੜ੍ਹਨ ਦਿੱਤੀਆਂ ਅੱਲਾ ਯਾਰ ਖਾਂ ਜੋਗੀ ਨੂੰ, ਪਰ ਗੁਰੂ ਦੇ ਸਿਦਕ ਵਿੱਚ ਭਿੱਜੀ ਹੋਈ ਆਤਮਾ ਸਭ ਤੋਂ ਬੇਪਰਵਾਹ ਹੋ ਕੇ ਗੁਰੂ ਗੋਬਿੰਦ ਸਿੰਘ ਦੀ ਕੀਰਤੀ ਕਰਦੇ ਰਹੇ। ਜਦੋਂ ਤੁਸੀਂ ਉਹ ਲਿਖਤਾਂ ਪੜ੍ਹੋਗੇ ਤਾਂ ਤੁਹਾਡਾ ਹਿਰਦਾ ਮੋਮ ਬਣ ਕੇ ਪਿਘਲਣਾ ਸ਼ੁਰੂ ਹੋ ਜਾਏਗਾ। ਸਾਰੇ ਵਿਦਵਾਨ ਉਹਨੂੰ ਪੜ੍ਹਨ ਤੋਂ ਬਿਨਾਂ, ਬੋਲਣ ਤੋਂ ਬਿਨਾਂ ਸਾਕਾ ਸਰਹੰਦ ਬਿਆਨ ਹੀ ਨਹੀਂ ਕਰ ਸਕਦੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਦਮ ਕੀਤਾ ਕਿ ਸ਼ਹੀਦਾਨੇ ਵਫਾ ਸਾਕਾ ਸਰਹੰਦ ਦੇ 100 ਸਾਲਾਂ ਨੂੰ ਵੱਡੀ ਪੱਧਰ ਦੇ ਉੱਤੇ ਸਾਰੀ ਕੌਮ ਚੇਤੇ ਕਰੇ ਅਤੇ ਜਿਹਨੇ ਗੁਰੂ ਕਿਆਂ ਵਾਸਤੇ ਪਿਆਰ ਦੇ ਸ਼ਰਧਾ ਦੇ ਹੰਝੂ ਵਹਾਏ ਉਹਨੂੰ ਹਿਰਦੇ 'ਚ ਵਸਾਈਏ। ਪਹਿਲਾ ਸਮਾਗਮ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਬੱਸੀ ਪਠਾਣਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਹਿਰਦ ਅਗਵਾਈ 'ਚ 26, 27, 28 ਤਰੀਕ ਨੂੰ ਹੋ ਰਿਹਾ। ਉਹਦੇ 'ਚ ਕਵੀ ਵੀ ਆਉਣਗੇ, ਕੀਰਤਨੀ ਵੀ ਆਉਣਗੇ, TV ਚੈਨਲ ਲਾਈਵ ਵੀ ਕਰਨਗੇ ਉਹਨੂੰ। ਸੋ ਆਪ ਜੀ ਨੂੰ ਬੇਨਤੀ ਹੈ ਕਿ ਜੇ ਪੰਥ ਨੇ ਆਵਾਜ਼ ਦਿੱਤੀ ਹੈ ਤਾਂ ਅਸੀਂ ਨਗਰ ਨਗਰ ਉਸ ਪਿਆਰੀ ਰੂਹ ਨੂੰ ਨਮਸਕਾਰ ਕਰੀਏ। ਇਹ ਮੇਰਾ ਉਸ ਦਰ ਦਾ ਚਾਕਰ ਹੋਣ ਦੇ ਨਾਤੇ ਸੁਨੇਹਾ ਹੈ। ਸਾਰਿਆਂ ਦਾ ਧੰਨਵਾਦ, ਭੁੱਲਾਂ ਬਖਸ਼ ਦੇ, ਅਸੀਸ ਦਿਓ। ਪਿਆਰ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੜਿਆ ਬੂਝੈ ਸੋ ਪਰਵਾਨ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।